ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਭਗਤ ਜਨਾ ਕਉ ਆਪ ਤੁਠਾ, ਮੇਰਾ ਪਿਆਰਾ ਆਪੇ ਲੈ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕਉ ਦਿੱਤੀਅਨ, ਸਿਰ ਛੱਤ ਸੱਚਾ ਹਰ ਬਣਾਏ। ਭਗਤ ਜਨਾ ਕਉ ਆਪ ਤੁਠਾ, ਮੇਰਾ ਪਿਆਰਾ ਆਪੇ ਲੈ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕਉ ਦਿੱਤੀਅਨ, ਸਿਰ ਛੱਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਐ, ਭਿੜ ਮਰਹਿ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹਿ, ਸੋਭਾ ਮੂਲ ਨਾ ਪਾਹੇ। ਰਾਜੇ ਓਏ ਨਾ ਆਖੀਐ, ਭਿੜ ਮਰਹਿ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹਿ, ਸੋਭਾ ਮੂਲ ਨਾ ਪਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਦੋ ਜਹਾਨ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਮੁਬਾਰਕ ਗੋਦ ਵਿੱਚ ਸੱਜ ਬੈਠੀ ਅਤਿ ਸਤਿਕਾਰਤ ਗੁਰੂ ਸੰਗਤ ਜੀ ਵਡਭਾਗੇ ਹਾਂ। ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਰਹਿਮਤਾਂ, ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਅਜ਼ਮਤਾਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਆਏ ਪਿਆਰੇ ਮੁੱਖ ਵਾਕ ਦੀ ਰੋਜ਼ਾਨਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਅਸੀਂ ਵਿਚਾਰ ਸਰਵਣ ਕਰਦੇ ਹਾਂ, ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਿਓ, ਮੁੱਖ ਵਾਕ ਸ਼ਬਦ ਵਿਚਾਰ ਆਪ ਕਿਰਪਾ ਕਰਕੇ ਸੇਵਾ ਲੈ ਲੈਣੀ। ਆਓ ਸਭ ਤੋਂ ਪਹਿਲਾਂ ਅਸੀਸ ਪ੍ਰਾਪਤ ਕਰੀਏ, ਦੋਵੇਂ ਹੱਥ ਜੋੜ ਕੇ ਹਾਜ਼ਰੀਆਂ ਲਗਵਾਈਏ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੇ ਦਿਹਾੜੇ ਨੇ, ਇਹ ਜਿਹੜੇ ਪੰਥ ਕੌਮ ਹਰ ਸਾਲ ਪੰਦਰਵਾੜਾ ਜਿਹੜਾ ਸ਼ਹੀਦੀਆਂ ਦਾ ਦਿਹਾੜਾ ਮਨਾਉਂਦਾ ਹੈ, ਇਹ ਉਹ ਦਿਹਾੜੇ ਜਿਹੜੇ ਨੇ ਉਹ ਚੱਲ ਰਹੇ ਨੇ। ਕੋਈ ਦਿਨ ਮੁਹਰਮ ਦਾ ਮੰਨਦਾ ਏ, ਵੱਡੇ ਦਿਨ ਦਾ ਕੋਈ ਧਿਆਨ ਧਰਦਾ, ਦਿਨ ਪੋਹ ਦੇ ਸਾਨੂੰ ਭੁੱਲਦੇ ਨਹੀਂ, ਡਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਲਗੀਆਂ ਵਾਲੇ ਦੇ ਐਸੇ ਵੱਡੇ ਪਰਉਪਕਾਰ ਨੇ, ਜਿਨ੍ਹਾਂ ਦਾ ਕਰਜ਼ਾ ਲਾਲਾ ਦੌਲਤ ਰਾਏ ਕਹਿੰਦਾ ਹੈ ਕਿ ਰੋਮ ਰੋਮ ਕਰਕੇ ਅਸੀਂ ਕਰੋੜਾਂ ਲੋਕ ਹਿੰਦੁਸਤਾਨੀ ਲੋਕ, ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰ ਕਰਜ਼ਾ ਚੁਕਾਉਣ ਦਾ ਯਤਨ ਕਰੀਏ, ਅਸੀਂ ਕਰਜ਼ਾ ਉਤਾਰ ਨਹੀਂ ਸਕਦੇ। ਇਸੇ ਕਰਕੇ ਮਿਸਟਰ ਮੈਕਾਲਫ, ਜਿਨ੍ਹਾਂ ਨੇ ਸਿੱਖ ਇਤਿਹਾਸ ਲਿਖਿਆ, ਜਾਂ ਡਾਕਟਰ ਲਤੀਫ, ਇਹਨਾਂ ਨੇ ਇੱਕ ਗੱਲ ਐਸੀ ਮੰਨੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਲੜਾਈਆਂ ਅਤੇ ਯੁੱਧ ਅਤੇ ਜੰਗਾਂ ਬੜੀਆਂ ਹੋਈਆਂ, ਪਰ ਇਸ ਧਰਤੀ 'ਤੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਯੁੱਧ ਲੜੇ, ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਵੀ ਯੁੱਧ ਲੜੇ, ਪਰ ਕਿਸੇ ਦੇ ਖਿਆਲ ਵਿੱਚ ਇਹ ਗੱਲ ਨਹੀਂ ਆਈ ਕਿ ਜਿਸ ਧਰਤੀ ਦੇ ਲੋਕਾਂ ਨੂੰ ਨਿਮਾਣੇ ਨਿਤਾਣੇ ਗਰੀਬ ਆਖਿਆ ਗਿਆ, ਜਿਨ੍ਹਾਂ ਨੂੰ ਮਨੁੱਖ ਹੋਣ ਦਾ ਦਰਜਾ ਹੀ ਨਹੀਂ ਦਿੱਤਾ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਦੇ ਹੱਥ ਵਿੱਚ ਸ਼ਮਸ਼ੀਰ ਫੜਾਈ, ਉਹਨਾਂ ਨੂੰ ਬਹਾਦਰ ਬਣਾਇਆ, ਜਿਨ੍ਹਾਂ ਨੂੰ ਇਸ ਧਰਤੀ ਦੇ ਲੋਕ ਆਪਣੇ ਗਵਾਂਢੀਆਂ ਨੂੰ ਕਹਿੰਦੇ ਸਨ ਇਹ ਅਛੂਤ ਨੇ, ਇਹ ਅਛੂਤ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀ ਫੌਜ ਖੜੀ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਐਡਾ ਵੱਡਾ ਪਰਉਪਕਾਰ, ਇਨ ਗਰੀਬ ਸਿੱਖਣ ਕੋ ਦੂਮੈ ਪਾਤਸ਼ਾਹੀ, ਯਾਦ ਰੱਖੇ ਜੇ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਊ ਤਬੇ ਗੋਬਿੰਦ ਸਿੰਘ ਨਾਮ ਕਹਾਂ, ਸਵਾ ਲੱਖ ਸੇ ਏਕ ਲੜਾਉ। ਕਹਿੰਦੇ ਉਹ ਜਿਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਸੀਗਾ, ਜਿਨ੍ਹਾਂ ਨੂੰ ਨੀਵੇਂ ਆਖਿਆ ਜਾਂਦਾ ਸੀਗਾ, ਜਿਨ੍ਹਾਂ ਨੂੰ ਨਿਮਾਣੇ ਆਖਿਆ ਜਾਂਦਾ ਸੀਗਾ, ਕਹਿੰਦੇ ਉਹਨਾਂ ਦੀ ਸ਼ਮਸ਼ੀਰ ਦੀ ਐਸੀ ਧਾਕ ਜੰਮੀ, ਜਿਹੜੇ ਰਾਜਕੁਮਾਰ ਰਾਜਿਆਂ ਦੇ ਘਰ ਵਿੱਚ ਜੰਮ ਕੇ ਅਤੇ ਸ਼ਸਤਰ ਵਿੱਦਿਆ ਸਿੱਖਦੇ ਨੇ, ਬੜੇ ਬੜੇ ਸੈਨਾਪਤੀ ਜਿਹੜੇ ਸਨ ਉਹਨਾਂ ਦੀ ਤਲਵਾਰ ਤੋਂ ਡਰਨ ਲੱਗ ਪਏ, ਅੱਗੇ ਲੱਗ ਕੇ ਭੱਜਣ ਲੱਗ ਪਏ, ਜਿਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਸੀਗਾ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਦੇ ਆਣ ਕੇ ਕਰਾਮਾਤ ਕੀਤੀ, ਕਹਿੰਦੇ ਬੜੇ ਬੜੇ ਮਹਾਨ ਜਰਨੈਲ ਹੋਏ ਨੇ, ਨੈਪੋਲੀਅਨ ਵਰਗੇ ਹੋਏ ਨੇ, ਰੂਸੋ ਵਰਗੇ ਹੋਏ ਨੇ, ਪਤਾ ਨਹੀਂ ਕਿੰਨੇ ਕੁ ਹੋਣਗੇ ਦੁਨੀਆਂ ਦੇ ਉੱਤੇ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਪੂਰਨ ਸ਼ਖਸੀਅਤ ਉਹਨਾਂ ਦੇ ਅੰਦਰੋਂ ਐਵੇਂ ਦੀਦਾਰ ਹੁੰਦੇ ਨੇ ਕਿ ਪੜਦਾਦਾ ਗੁਰੂ ਜਿਹੜਾ ਹੈ ਉਹ ਕਲਮ ਦਾ ਧਨੀ ਹੈ ਔਰ ਕੁਰਬਾਨੀ ਦਾ ਪੁੰਜ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੜਦਾਦਾ ਗੁਰੂ ਕੀ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇਗ ਦੇ ਧਣੀ ਨੇ ਔਰ ਪਿਤਾ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਕੁਰਬਾਨੀ ਦੀ ਮੂਰਤ ਨੇ ਤੇ ਹਰ ਵੇਲੇ ਕੁਰਬਾਨ ਹੋਣ ਲਈ ਉਤਸ਼ਾਹਿਤ ਰਹਿੰਦੇ ਨੇ। ਕਹਿੰਦੇ ਮਾਨੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਨੌ ਪਾਤਸ਼ਾਹੀਆਂ ਦਾ ਮੁਜੱਸਮਾ ਹੋਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਮ ਦੀ ਵੀ ਧਣੀ ਨੇ, ਨੀਤੀਵਾਨ ਵੀ ਨੇ, ਤੇਗ ਦੇ ਧਣੀ ਵੀ ਨੇ ਔਰ ਹਰ ਵੇਲੇ ਹਰ ਕੁਰਬਾਨੀ ਕਰਨ ਵਾਸਤੇ ਉਤਸ਼ਾਹ ਵਿੱਚ ਰਹਿੰਦੇ ਨੇ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਥੋੜੇ ਦਿਨ ਪਹਿਲਾਂ ਤੁਸੀਂ ਸਰਵਣ ਕੀਤਾ ਨਾ ਚਮਕੌਰ ਦਾ ਯੁੱਧ, ਤੇ ਚਮਕੌਰ ਦੀ ਜੰਗ ਵਿੱਚ ਇਹ ਅਸਾਵੀਂ ਜੰਗ ਸੀਗੀ। ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਯੁੱਧ, ਇਸ ਤਰ੍ਹਾਂ ਦੀ ਜੰਗ ਕਿਤੇ ਨਹੀਂ ਹੋਈ ਕਿ ਮੁੱਠੀ ਭਰ ਸਿੰਘ ਜਿਹੜੇ ਸਨ ਔਰ ਇਹਨਾਂ ਸਿੰਘਾਂ ਤੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਲਿਹਾਰ ਜਾ ਰਹੇ ਨੇ, ਵਾਰਨੇ ਜਾ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਵਿੱਚ ਰਾਤ ਜਿਹੜਾ ਉਹ ਪਰਮਾਤਮਾ ਦੀ ਬੰਦਗੀ ਵਿੱਚ ਔਰ ਸਵੇਰ ਦਾ ਜੋ ਘਟਨਾਕ੍ਰਮ ਹੋਣਾ ਉਹਨਾਂ ਦੀ ਸੁਰਤੀ ਵਿੱਚ ਹੈ ਔਰ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਸ਼ਬਦ ਜਿਹੜੇ ਨੇ ਜੋਗੀ ਅੱਲਾ ਯਾਰ ਖਾਂ ਉਹਨਾਂ ਦੇ ਹਿਰਦੇ ਦੇ ਲਿਖਦੇ ਨੇ, ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋਕਰ, ਕਿ ਕੱਲ ਚਮਕੌਰ ਤੋਂ ਸੁਰਖਰੂ ਹੋ ਕੇ ਜਾਵਾਂਗਾ। ਤੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਸਤਿਗੁਰੂ ਜੀ ਤੁਸੀਂ ਤਾਂ ਬੜੇ ਵੱਡੇ ਪਰਉਪਕਾਰ ਕਰ ਰਹੇ ਜੇ, ਤੁਸੀਂ ਦੇਸ਼ ਧਰਮ ਵਾਸਤੇ ਜ਼ੁਲਮ ਦੇ ਖਿਲਾਫ ਐਡੀ ਵੱਡੀ ਜੰਗ ਲੜ ਰਹੇ ਜੇ। ਕਰਤਾਰ ਸੇ ਕਹਤੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋਕਰ, ਤੁਹਾਡੇ ਉੱਤੇ ਕਿਹੜਾ ਕਰਜ਼ਾ ਹੈ? ਔਰ ਤੁਸੀਂ ਤਾਂ ਪਰਉਪਕਾਰ ਕਰਨ ਵਾਸਤੇ ਧਰਤੀ ਤੇ ਆਏ ਜੇ। ਤਾਂ ਉਹ ਕਵੀ ਦੀ ਵੇਦਨਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲੇ ਨੇ ਤੇ ਸ਼ਾਹੀ ਟਿੱਬੀ ਤੇ 50 ਸਿੰਘਾਂ ਦੇ ਨਾਲ ਭਾਈ ਉਦੇ ਸਿੰਘ ਦੀ ਸ਼ਹਾਦਤ ਹੁੰਦੀ ਹੈ। ਇਹ ਭਾਈ ਉਦੇ ਸਿੰਘ ਕੌਣ ਹੈ? ਸਿੰਘ ਸਾਹਿਬ ਜਥੇਦਾਰ ਭਾਈ ਮਨੀ ਸਿੰਘ ਜੀ ਦਾ ਸਪੁੱਤਰ, 50 ਸਿੰਘਾਂ ਨਾਲ ਸ਼ਹੀਦੀ ਜਾਮ ਪੀਂਦਾ। ਸਰਸਾਂ ਦੇ ਉਰਲਾਰਲੇ ਪਾਸੇ ਜੂਝ ਕੇ ਜਿੱਥੇ ਸਿੰਘ ਸ਼ਹੀਦ ਹੁੰਦੇ ਨੇ ਉੱਥੇ ਬੀਬੀ ਭਿੱਖਾਂ ਭਾਈ ਆਲਮ ਸਿੰਘ ਜੀ ਦੀ ਪਤਨੀ, ਕਹਿੰਦੇ ਉਹ ਐਸੇ ਜੂਝਦੇ ਨੇ, ਐਸੀ ਤਲਵਾਰ ਚਲਾਉਂਦੇ ਨੇ ਕਿ ਦੂਰੋਂ ਵੈਰੀ ਗੋਲੀ ਚਲਾ ਕੇ ਇਹ ਗੋਲੀ ਉਹਨਾਂ ਦੇ ਮੱਥੇ ਦੇ ਆਰ ਪਾਰ ਹੁੰਦੀ ਹੈ ਤੇ ਸ਼ਹੀਦੀ ਜਾਮ ਪੀਂਦੇ ਨੇ। ਤੇ ਭਾਈ ਆਲਮ ਸਿੰਘ ਆਪਣੇ ਪੁੱਤਰਾਂ ਸਮੇਤ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦਾ। ਜੇ ਸਰਸਾ ਤੋਂ ਪਾਰ ਦੀ ਗੱਲ ਕਰਦੇ ਹਾਂ, ਰੰਗੜਾਂ ਦੇ ਨਾਲ ਭਾਈ ਬਚਿੱਤਰ ਸਿੰਘ ਦੋ ਹੱਥ ਕਰਦਾ, ਜੂਝਦਾ ਤੇ ਅੱਤ ਦਾ ਗੰਭੀਰ ਜ਼ਖਮੀ ਹੋ ਜਾਂਦਾ ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਨਿਹੰਗ ਖਾਨ ਦੇ ਕੋਲ ਛੱਡਦੇ ਨੇ, ਕੋਟਲਾ ਨਿਹੰਗ ਖਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਰਤ ਹੈ ਭਾਈ ਮਨੀ ਸਿੰਘ ਦਾ ਉਦੇ ਸਿੰਘ ਸੁਪੁੱਤਰ ਬਹਾਦਰ ਜਰਨੈਲ ਧਰਤੀ ਤੇ ਡਿੱਗ ਪਿਆ, ਪਰ ਭਾਈ ਮਨੀ ਸਿੰਘ ਨੇ ਇਹ ਨਹੀਂ ਆਖਿਆ ਕਿ ਮੇਰੇ ਪੁੱਤਰ ਦੀ ਲਾਸ਼ ਜਿਹੜੀ ਆ ਕਫਨ ਤੋਂ ਬਿਨਾਂ ਹੈ, ਸਤਿਗੁਰੂ ਜੀ ਮੈਨੂੰ ਸਮਾਂ ਦੇ ਦਿਓ। ਉਸ ਵੇਲੇ ਭਾਈ ਮਨੀ ਸਿੰਘ ਦੇ ਤਿੰਨ ਸੁਪੁੱਤਰ ਸਨ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ। ਉਹਨਾਂ ਤਿੰਨ ਬੱਚਿਆਂ ਨੇ ਵੀ ਇਹ ਨਹੀਂ ਗੱਲ ਆਖੀ ਕਿ ਸਤਿਗੁਰੂ ਜੀ ਸਾਡਾ ਵੀਰ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ, ਇੱਕ ਜਾਣਾ ਅਸੀਂ ਇੱਥੇ ਰੁਕ ਜਾਈਏ। ਸਤਿਗੁਰੂ ਜੀ ਭਾਈ ਆਲਮ ਸਿੰਘ ਜੀ ਦੇ ਵੱਲ ਸੁਰਤ ਕਰਕੇ ਤੱਕਦੇ ਨੇ, ਕਹਿੰਦੇ ਉਹਨਾਂ ਦੀ ਸੁਪਤਨੀ ਜੂਝਦਿਆਂ ਹੋਇਆਂ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਈ ਤੇ ਬੱਚੇ ਆਪਣੀ ਮਾਂ ਨੂੰ ਛੱਡ ਕੇ, ਉਸ ਦੇ ਸਰੀਰ ਨੂੰ ਛੱਡ ਕੇ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੋ ਤੁਰੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਰਤ ਵਿੱਚ ਹੈ, ਇੱਕ ਵਾਰ ਨਹੀਂ ਆਖਿਆ ਖਾਲਸੇ ਨੇ ਕਿ ਸਾਡੀ ਮਾਂ ਦਾ ਪਾਵਨ ਸਰੀਰ ਜਿਹੜਾ ਹੈ ਉਸ ਦੀ ਸੰਭਾਲ ਲਈ ਇੱਕ ਜਣਾ ਰੁਕ ਜਾਈਏ, ਸਗੋਂ ਮਾਂ ਨੇ ਆਖਿਆ ਸੀਗਾ ਤੇ ਤੁਸੀਂ ਨਾਲ ਲੜਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਔਰ ਭਾਈ ਆਲਮ ਸਿੰਘ ਦਾ ਛੋਟਾ ਵੀਰ ਵੀ ਚਮਕੌਰ ਚ ਸ਼ਹੀਦ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਨਿਹੰਗ ਖਾਨ ਦੇ ਕੋਲ ਬਚਿੱਤਰ ਸਿੰਘ ਨੂੰ ਛੱਡਦੇ ਨੇ ਤੇ ਭਰਾਵਾਂ ਨੇ ਇਹ ਨਹੀਂ ਆਖ ਗੱਲ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਨਹੀਂ ਇਹਦੇ ਕਿੰਨੇ ਕੁ ਸੁਵਾਸ ਨੇ। ਗੁਰੂ ਵਾਸਤੇ ਆਪਾਂ ਕੁਰਬਾਨ ਕੀਤਾ ਹੋਇਆ ਸਾਰੇ ਖਾਲਸੇ ਨੇ, ਇਸੇ ਕਰਕੇ ਚਮਕੌਰ ਦੀ ਗੜੀ ਸੁਰਤ ਕਰਕੇ ਜਾਇਓ। ਅੱਜ ਅਹਿਸਾਸ ਹੀ ਕਰਨਾ ਤੁਸੀਂ ਸਾਰੀ ਵਾਰਤਾ ਸੁਣੀ ਹੋਈ ਹੈ, ਤੁਸੀਂ ਇਤਿਹਾਸ ਨਾਲ ਜੁੜੇ ਹੋਏ ਜੇ। ਮੈਂ ਦੇਖ ਰਿਹਾ ਚੌਂਕੜੇ ਲਾ ਲਾ ਕੇ ਘਰਾਂ ਵਿੱਚ ਜਾਪ ਹੋ ਰਿਹਾ, ਰਸਤੇ ਵਿੱਚ ਰਾਹੀ ਬਾਣੀ ਪੜ ਰਹੇ ਨੇ। ਕੋਈ ਵੀ ਮੁਸਾਫਰ ਹੈ ਉਸ ਨੂੰ ਅਹਿਸਾਸ ਹੈ ਕਿ ਇਹ ਦਿਹਾੜੇ ਕਿਹੜੇ ਚੱਲ ਰਹੇ ਨੇ। ਇਹ ਬੜੀ ਵੱਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਸਾਡੇ ਘਰਾਂ ਦੇ ਵਿੱਚ, ਸਾਡੇ ਪਰਿਵਾਰਾਂ ਵਿੱਚ, ਸਾਡੇ ਬੱਚਿਆਂ ਦੇ ਵਿੱਚ ਇਹ ਪ੍ਰੇਰਨਾ ਜਾ ਰਹੀ ਹੈ, ਕਿਉਂਕਿ ਸਿੱਖਾਂ ਦਾ ਕਰਬਲਾ ਏ, ਜਿਵੇਂ ਇਸਲਾਮ ਜਿੰਦਾ ਹੁੰਦਾ ਨਾ ਕਰਬਲਾ ਤੋਂ ਬਾਅਦ, ਇਸੇ ਤਰ੍ਹਾਂ ਸਿੰਘਾਂ ਦੀ ਕਰਬਲਾ ਏ ਚਮਕੌਰ ਦੀ ਗੜੀ ਤੇ ਇਹ ਸਾਕਾ ਸਰਹੰਦ। ਜਦੋਂ ਜਦੋਂ ਸਿੱਖ ਹਿਰਦਿਆਂ ਦੇ ਵਿੱਚ, ਸਿੱਖ ਸਿਮਰਤੀ ਦੇ ਵਿੱਚ ਜਦੋਂ ਇਹਨਾਂ ਦਾ ਇਤਿਹਾਸ, ਔਰ ਫਿਰ ਬੜਾ ਵੱਡਾ ਮਾਣ ਹੋਵੇਗਾ ਜਦੋਂ ਇਸ ਇਤਿਹਾਸ ਨਾਲ, ਵਿਰਸੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਜੁੜੇਗੀ। ਕੁਝ ਸੋ ਗਏ ਖਾਕ ਪੇ ਜੀ ਪੂੰਛ ਵਿਛਾਕਰ, ਕੁਝ ਪਹਿਰਾ ਦੇਣੇ ਲੱਗੇ, ਕਈ ਪਹਿਰਾ ਦੇਣੇ ਲੱਗੇ ਤਲਵਾਰ ਉਠਾਕਰ, ਗੋਬਿੰਦ ਵੀ ਸ਼ਾਬਾਸ਼ ਹੋਏ ਖੇਮੇ ਮੈਂ ਜਾਕਰ, ਦੇਖਾ ਤੋ ਬੈਠੇ ਹੈ ਵਹਾਂ ਗਰਦਨ ਕੋ ਝੁਕਾਕਰ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ आनंदपुर साहब छड्डन ते अज बैराग विच ने, की कारण है? माता जी विछड़ गए ने, साहबजादे विछड़ गए ने, जा महल चले गए ने, किछे चले गए ने? सुरत देखो उस कवि दी, देखा तो बैठे हैं गर्दन को झुकाकर, वाह गुरु मुंह से निकलता है तू ही तू मुंह से निकलता कहिंदे चमकौर दी गड़ी दे विच वी गुरु गोबिंद सिंह महाराज जी जाग रहे ने, ते सिंह जिहड़े विश्राम कर रहे ने, ते गुरु गोबिंद सिंह महाराज जी परमात्मा दे नाम विच लीन ने। जब डेढ़ गरी बीती जिकरे खुदा में, खेमे से निकल आए सरकार हवा में, कदमों से टहलते थे पर दिल था दुआ में। इथे महाराज जी ए बचन करदे ने, इस करके कहदे ने, ए बचन कहिंदे ने, करतार से कहते हैं गोया रूबरू होकर, कल जाऊंगा चमकौर से सुरखरू होकर, एक भाई मनी सिंह अपने पांच पुत कुर्बान कर रहे है, भाई आलम सिंह अपनी पत्नी अपने बच्चे कुर्बान कर रहे है, और अपना भरा कुर्बान कर रहे है। किते इतिहास ए ना आखे कि गुरु गोबिंद सिंह महाराज जी ने अपने पुत कोल रख ले सन, ए सुरखरू होके जाना है। गुरु गोबिंद सिंह महाराज जी की शख्सियत, गुरु गोबिंद सिंह जी के परोपकारा नूं असी याद करने वास्ते बैठे हाँ, और अज जिहड़ा है असी सुरत लैके जानी है ठंडे बुरज दे विच। कल दी पेशी बारे आप जी ने सारा कुछ सरवण कर लिया है, और मैं एक शब्द जरूर कहांगा कि साहबजादियां नूं बाबे आखिया जांदा है। धन बाबा जोरावर सिंह जी, धन बाबा फतेह सिंह जी। ਉਹ ਭਾਵੇਂ ਜਿੰਦਾਂ ਛੋਟੀਆਂ ਸਨ, ਨਿੱਕੀਆਂ ਜਿੰਦਾਂ ਵੱਡੇ ਸਾਕੇ। ਔਰ ਮੈਂ ਇੱਕ ਗਉ ਨਾਲ ਇਤਿਹਾਸ ਨੂੰ ਪੜ੍ਹਿਆ, ਉਸ ਦੀ ਗੰਭੀਰਤਾ ਬਾਰੇ ਜਾਣਿਆ ਕਿ ਇੰਨੀ ਕਾਲਕਾ ਦੀ ਸੀਗੀ ਸੂਬਾ ਸਰਹੰਦ ਨੂੰ ਕਿ ਉਹ ਸਾਹਿਬਜ਼ਾਦਿਆਂ ਨੂੰ ਜਲਦੀ ਤੋਂ ਜਲਦੀ ਸ਼ਹੀਦ ਕਰਨਾ ਚਾਹੁੰਦਾ ਸੀ। ਉਹਦੇ ਪਿੱਛੇ ਉਹਦੀ ਮਨੋਬਿਰਤੀ ਸੀਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜਾ ਹੱਕ ਸੱਚ ਜ਼ੁਲਮ ਦੇ ਨਾਸ ਵਾਸਤੇ, ਜਿਹੜੀ ਸਦੀਆਂ ਤੋਂ ਮੁਗਲੀਆ ਹਕੂਮਤ ਜਿਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਸਨ, ਉਹਨਾਂ ਨੂੰ ਜੜ੍ਹਾਂ ਨੂੰ ਪੁੱਟਣ ਵਾਸਤੇ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਸੀ। ਔਰ ਲੋਕ ਲਹਿਰ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਜੁੜ ਰਹੀ ਸੀਗੀ। ਦੁਨੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਉਪਦੇਸ਼ ਨੂੰ, ਇਸ ਸਿੱਖਿਆ ਨੂੰ ਜਿਹੜੀ ਆ ਮਨ ਵਿੱਚ ਜਿਹੜੀ ਹੈ ਅਪਣਾ ਕੇ, ਔਰ ਇਹ ਸਿੱਖਿਆ ਹੀ ਹੈ ਨਾ, ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰੂ ਸ਼ਬਦ ਪ੍ਰਗਾਸਿਆ, ਸਿੱਖਾਂ ਨੇ ਸਿੱਖ ਲਿਆ। ਜਿਸ ਮੌਤ ਤੋਂ ਸਾਰੇ ਤਰਾਹ ਤਰਾਹ ਕਰਦੇ ਨੇ, ਡਰਦੇ ਨੇ, ਸਿੱਖ ਤਾਂ ਮੌਤ ਨੂੰ ਮਖੌਲ ਕਰਦੇ ਨੇ। ਇਹ ਤਾਂ ਕਹਿੰਦੇ ਆ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਇਹ ਤਾਂ ਮਿਲਾਪ ਦੀ ਘੜੀ ਹੈ। ਇਹ ਕੈਸੀ ਕਰਾਮਾਤ ਸਿੱਖਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਰ ਰਹੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਫੜਨਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਜਿਹੜੇ ਕੋਲ ਫੜੇ ਵੀ ਨਹੀਂ ਗਏ, ਅਸੀਂ ਫੜ ਵੀ ਨਹੀਂ ਸਕੇ, ਸਾਡੇ ਕੋਲੋਂ ਨਿਕਲ ਗਏ। ਚਮਕੌਰ ਦੀ ਗੜੀ ਲੱਖਾਂ ਦੀ ਤਾਦਾਦ ਚ ਫੌਜ ਦੇ ਵਿੱਚੋਂ ਨਿਕਲ ਗਏ। ਇਹ ਸੋਚਦੇ ਸਨ ਕਿ ਲੋਕ ਲਹਿਰ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨਾ ਖੜੀ ਰਹੇ, ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਦਾਗੀ ਕਰ ਦੇਵਾਂਗੇ। ਛੋਟੇ ਸਾਹਿਬਜ਼ਾਦਿਆਂ ਦਾ ਇਸਲਾਮ ਵਿੱਚ ਆਉਣਾ ਇਹ ਬੜੀ ਵੱਡੀ ਜਿਹੜੀ ਨਮੋਸ਼ੀ ਜਿਹੜੀ ਸੀਗੀ ਵਜ਼ੀਰ ਖਾਨ ਨੂੰ ਜਾਂ ਜਿੰਨੇ ਵੀ ਵੱਡੇ ਵੱਡੇ ਸੈਨਾਪਤੀ ਰਾਜੇ ਮਹਾਰਾਜਿਆਂ ਨੂੰ ਸੀਗੀ, ਉਹ ਸੋਚਦੇ ਸੀਗੇ ਕਿ ਸਾਹਿਬਜ਼ਾਦਿਆਂ ਨੂੰ ਆਪਾਂ ਦੀਨ ਵਿੱਚ ਲੈ ਆਵਾਂਗੇ, ਤੇ ਇਸ ਦੇ ਨਾਲ ਕੀ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਹੜੀ ਲੋਕ ਲਹਿਰ ਹੈ ਉਹ ਲੋਕ ਲਹਿਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨਹੀਂ ਰਹੇਗੀ। ਇਸੇ ਕਰਕੇ ਇਸ ਸਰਹੰਦ ਦੇ ਵਿੱਚ ਸਾਹਿਬਜ਼ਾਦਿਆਂ ਦੀ ਗਾਥਾ ਤੁਸੀਂ ਪੜਾ ਦਰ ਪੜਾ ਸੁਣੀ ਹੈ, ਕਿ ਸਾਹਿਬਜ਼ਾਦਿਆਂ ਨੂੰ ਕਿਵੇਂ ਤਸੀਹੇ ਦਿੱਤੇ ਗਏ ਨੇ, ਸਾਹਿਬਜ਼ਾਦਿਆਂ ਦੇ ਪਲੀਤੇ ਨਾਲ ਪੋਟੇ ਸਾੜ ਦਿੱਤੇ ਗਏ ਨੇ, ਸਾਹਿਬਜ਼ਾਦਿਆਂ ਦੇ ਪਿੰਡੇ 'ਤੇ ਛਮਕਾਂ ਮਾਰੀਆਂ ਗਈਆਂ ਨੇ, ਸਾਹਿਬਜ਼ਾਦਿਆਂ ਨੂੰ ਸਤਿਕਾਰਯੋਗ ਮਾਤਾ ਗੁਜ਼ਰ ਕੌਰ ਨਾਲੋਂ ਵੱਖ ਇਸੇ ਕਰਕੇ ਕੀਤਾ ਸੀਗਾ। ਉਹਨਾਂ ਦੀ ਸੋਚ ਉਸ ਵੇਲੇ ਤਬਦੀਲ ਹੋ ਗਈ ਜਦੋਂ ਸਾਹਿਬਜ਼ਾਦਿਆਂ ਨੇ ਪਿਛਲੇ ਕੱਲ੍ਹ ਪੇਸ਼ੀ ਦੇ ਵਿੱਚ ਜਾ ਕੇ ਜਦੋਂ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਫਤਿਹ ਸੁਣ ਕੇ ਵਜ਼ੀਰ ਖਾਂ ਦੀਆਂ ਡਾਢਾਂ ਨਿਕਲ ਗਈਆਂ। ਭਾਵੇਂ ਕਿ ਉਸ ਦੀ ਕਚਹਿਰੀ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨਾ ਵੱਡਾ ਮੁਕੱਦਮਾ ਇੰਨੇ ਛੋਟੇ ਬਾਲਕਾਂ 'ਤੇ ਉਹ ਚਲਾ ਹੀ ਨਹੀਂ ਸਕਦੇ, ਸ਼ਰ੍ਹਾ ਇਜਾਜ਼ਤ ਹੀ ਨਹੀਂ ਦਿੰਦੀ। ਜਿਹੜੀ ਸ਼ਰੀਅਤ ਹੈ ਇਸਲਾਮ ਦੀ, ਔਰ ਜੇਮਸ ਬਰਾਊਨ ਨੇ ਇੱਕ ਗੱਲ ਆਖੀ ਹੈ, ਇੱਕ ਬੜਾ ਵੱਡਾ ਵਿਦਵਾਨ, ਕਹਿੰਦੇ ਜਦੋਂ ਨਵੇਂ ਅਸੂਲਾਂ ਦੇ ਧਰਮ ਨੂੰ ਇਸ ਸੰਸਾਰ ਦੇ ਉੱਤੇ ਉਹਦੀ ਸਿੱਖਿਆ ਨੂੰ ਪ੍ਰਚਾਰ ਨਾ ਹੁੰਦਾ, ਤੇ ਜਦੋਂ ਉਹ ਨਵੇਂ ਸਿੱਖਿਆ ਨਵੇਂ ਅਸੂਲਾਂ ਸਿਧਾਂਤਾਂ ਦਾ, ਨਵੇਂ ਅਸੂਲ ਕੀ ਹੈ ਸੱਚ, ਔਰ ਜਦੋਂ ਉਹ ਸੱਚ ਦਾ ਪ੍ਰਚਾਰ ਕੀਤਾ ਜਾਂਦਾ ਤੇ ਉਸ ਸੱਚ ਦੇ ਪ੍ਰਚਾਰ ਕਾਰਨ ਕਰਕੇ ਕੌਮਾਂ ਨੂੰ ਬਹੁਤ ਖੂਨ ਡੋਲਣਾ ਪੈਂਦਾ। ਪਰ ਕਹਿੰਦੇ ਦੁਨੀਆਂ ਦੇ ਉੱਤੇ ਜਿੰਨੇ ਵੀ ਧਾਰਮਿਕ ਤੌਰ 'ਤੇ ਕਤਲੇਆਮ ਹੋਏ ਨੇ, ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦੀ ਮਿਸਾਲ ਵੱਖਰੀ ਹੈ। ਛੋਟੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦੇ ਕਿਉਂਕਿ ਬੱਚੇ ਅਤੇ ਬਜ਼ੁਰਗ ਅਤੇ ਮਾਤਾਵਾਂ ਔਰਤਾਂ ਜਿਹੜੀਆਂ ਨੇ ਉਹ ਇਸ ਗੱਲ ਤੋਂ ਬਚ ਜਾਂਦੀਆਂ ਨੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਪਰ ਕਹਿੰਦੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ, ਕਹਿੰਦੇ ਜਿਹੜਾ ਗੁੱਸਾ ਸਿੱਖਾਂ ਦੇ ਮਨ ਵਿੱਚ ਹੈ, ਕਹਿੰਦੇ ਉਹ ਜਾਇਜ਼ ਹੈ। ਜਿਹੜਾ ਸਿੱਖਾਂ ਦੇ ਮਨ ਵਿੱਚ ਗੁੱਸਾ ਹੈ ਨਾ, ਅੱਜ ਵੀ ਸਿੱਖ ਜਦੋਂ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ 'ਤੇ ਜਾਂਦਾ ਹੈ, ਜਦੋਂ ਉਹ ਨੀਹਾਂ ਨੂੰ ਤੱਕਦਾ ਔਰ ਦਰਸ਼ਨ ਕਰਦਿਆਂ ਇਹ ਮਹਿਸੂਸ ਕਰਦਾ ਨੀਹਾਂ ਵਿੱਚ ਸਾਹਿਬਜ਼ਾਦੇ ਖੜੇ ਨਹੀਂ, ਮੈਂ ਹੀ ਖੜਾ, ਇਹ ਅਹਿਸਾਸ ਕੀਤਾ ਜਾਂਦਾ। ਕਹਿੰਦੇ ਇਸੇ ਕਰਕੇ ਥੋੜੇ ਸਮੇਂ ਦੇ ਵਿੱਚ ਘੁੱਗ ਬਸ ਦੀ ਜਿਹੜੀ ਸਰਹੰਦ ਹੈ ਉਹ ਕਹਿੰਦੀ ਥੇ ਬਣ ਗਈ। ਕਹਿੰਦੇ ਸਾਹਿਬਜ਼ਾਦਿਆਂ ਦੀ ਖੂਨੀ ਦੀਵਾਰ ਦੇ ਵਿੱਚੋਂ ਇੱਕ ਐਸੀ ਅਣਖ ਗੈਰਤ ਦੀ ਚੰਗਿਆੜੀ ਜਿਹੜੀ ਆ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਉਹ ਤੜਪ ਕਿ ਹੁਣ ਅਸੀਂ ਇਸ ਸਰਕਾਰ ਦੇ ਗਲ ਪੈ ਕੇ ਕੁਰਬਾਨ ਹੋ ਜਾਵਾਂਗੇ, ਸ਼ਹੀਦ ਹੋ ਜਾਵਾਂਗੇ, ਪਰ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ। ਥੋੜੇ ਸਮੇਂ ਦੇ ਵਿੱਚ ਇਹ ਮੁਗਲੀਆ ਹਕੂਮਤ ਦਾ ਗੜ੍ਹ, ਸਭ ਤੋਂ ਖੁਸ਼ਹਾਲ ਸੂਬਾ ਜਿਹੜਾ ਸੀਗਾ, ਕਹਿੰਦੇ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੁਗਲੀਆ ਹਕੂਮਤ ਨੇ ਇੱਕ ਐਸਾ ਹਥਿਆਰ ਸਿੱਖਾਂ ਦੇ ਹੱਥ ਵਿੱਚ ਫੜਾ ਦਿੱਤਾ ਕਿ ਸਿੱਖ ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਤੈਅ ਕਰਕੇ ਚੱਲੇ ਸੀਗੇ ਕਿ ਹੁਣ ਸਾਨੂੰ ਜਿਹੜੀ ਆ ਲੜਾਈ ਲੰਬੀ ਲੜਨੀ ਪੈਣੀ ਆ। ਉਹ ਤਿਆਰ ਹੋ ਗਏ ਕਿ ਜਦੋਂ ਤੱਕ ਇਸ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਨਹੀਂ ਪੁੱਟ ਦੇਵਾਂਗੇ ਉਦੋਂ ਤੱਕ। ਕਹਿੰਦੇ ਇਤਿਹਾਸ ਸਿੱਖਾਂ ਦਾ ਪਾਲਤੂ ਬਣ ਗਿਆ, ਸਿੱਖ ਇਤਿਹਾਸ ਨੂੰ ਆਪ ਲਿਖਣ ਲੱਗ ਪਏ, ਤੇ ਫਿਰ ਸਿੱਖ ਇਸ ਖਿੱਤੇ ਦੇ ਵਿੱਚ ਇੰਨੇ ਤਕੜੇ ਹੋ ਗਏ, ਉਹ ਮਾਰਦੇ ਕੁੱਟਦੇ ਇਸ ਖਿੱਤੇ ਦੇ ਮਾਲਕ ਬਣ ਗਏ, ਇੱਥੇ ਨਿਸ਼ਾਨ ਸਾਹਿਬ ਚਲਾ ਕੇ ਤੇ ਫਿਰ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਹ ਕੀ ਸੀਗਾ, ਇਹ ਸਾਹਿਬਜ਼ਾਦਿਆਂ ਦੀ ਜਿਹੜੀ ਉਹ ਸ਼ਹਾਦਤ ਹੈ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਇਹ ਤਕਦੀਰ ਜਿਹੜੀ ਹੈ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਇਹ ਤਸਵੀਰ ਬਦਲੀ ਹੈ। ਇਸੇ ਕਰਕੇ ਪਿਛਲੇ ਸਾਲ ਵੀ ਦਾਸ ਨੇ ਇੱਥੇ ਬਚਨ ਕੀਤਾ ਸੀਗਾ ਕਿ ਜਦੋਂ ਤੱਕ ਇੱਕ ਵਿਦਵਾਨ ਲਿਖਦਾ ਮਿਸਟਰ ਟਰੰਪ ਵੀ ਜਦੋਂ ਤੱਕ ਸਿੱਖਾਂ ਦੇ ਕੋਲ ਜੋਤੀ ਸਰੂਪ ਦੀ ਉਹ ਪਵਿੱਤਰ ਧਰਤੀ ਜਿੱਥੇ ਸੋਨੇ ਦੀਆਂ ਖੜੀਆਂ ਮੋਹਰਾਂ ਰੱਖ ਕੇ ਉਹਨਾਂ ਨੇ ਦੁਨੀਆਂ ਦੀ ਬੇਸ਼ਕੀਮਤੀ ਜਿਹੜੀ ਜ਼ਮੀਨ ਮੁੱਲ ਖਰੀਦੀ ਹੈ, ਜਦੋਂ ਤੱਕ ਇਹਨਾਂ ਕੋਲੋਂ ਨੀਹਾਂ ਨੇ, ਜਦੋਂ ਤੱਕ ਖਾਲਸੇ ਕੋਲ ਇਹ ਕੀਮਤੀ ਜਗ੍ਹਾ ਜੋਤੀ ਸਰੂਪ ਵਾਲੀ ਹੈ, ਜਦੋਂ ਤੱਕ ਇਹਨਾਂ ਕੋਲ ਸਰਹੰਦ ਦੀਆਂ ਨੀਹਾਂ ਨੇ ਉਦੋਂ ਤੱਕ ਇਸ ਖਾਲਸੇ ਨੂੰ ਸਿੱਖੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਧਰਤੀ ਦੇ ਉੱਤੇ ਇਹ ਸਭ ਤੋਂ ਵੱਡਾ ਜਿਹੜਾ ਹੈ ਉਹ ਸਾਕਾ ਹੋਇਆ। ਸਾਕਾ ਉਸ ਨੂੰ ਕਹਿੰਦੇ ਆ ਜਿਹੜੀ ਇਤਿਹਾਸ ਵਿੱਚ ਸਭ ਤੋਂ ਵੱਡੀ ਘਟਨਾ ਹੋਵੇ ਔਰ ਜਿਸਦਾ ਉਲੇਖ ਬਾਰ ਬਾਰ ਹੋਵੇ। ਇਸ ਕਰਕੇ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਵਾਸਤੇ ਸਾਕਾ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਵਾਸਤੇ ਤਲਵਾਰ ਉਠਾਈ, ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਆਪਣੇ ਆਪ ਨੂੰ ਚਿਣਾ ਕੇ ਸਿੱਖੀ ਨੂੰ ਨਿਭਾ ਕੇ ਇਹ ਦੱਸ ਦਿੱਤਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ, ਸਿਰ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ, ਮੇਰਾ ਸਿੱਖੀ ਸਿੱਧਕ ਨਾ ਜਾਵੇ, ਮੇਰਾ ਇਹ ਸਾਹਿਬਜ਼ਾਦਿਆਂ ਦੀ ਕਰਨੀ ਹੈ। ਤੇ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਦੋਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ, ਸਾਹਿਬਜ਼ਾਦਿਆਂ ਨੂੰ ਪਹਿਲਾਂ ਲਾਲਚ ਦਿੱਤੇ ਗਏ, ਸਾਹਿਬਜ਼ਾਦਿਆਂ ਨੂੰ ਡਰਾਵੇ ਦਿੱਤੇ ਗਏ। ਇਹ ਪਹਿਲੇ ਦਿਨ ਦੀ ਗੱਲ ਹੈ ਜਦੋਂ ਦੇਖਿਆ ਕਿ ਸੁੱਚਾ ਆਨੰਦ ਹਾਰ ਰਿਹਾ। ਇਹ ਦੇਖੋ ਪਾਤਰ ਕੈਸੇ ਨੇ, ਗੰਗੂ ਬ੍ਰਾਹਮਣ 25 ਸਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ ਪਰ ਅੰਦਰ ਗੁਰੂ ਪ੍ਰਗਟ ਨਹੀਂ ਹੋ ਸਕਿਆ, ਭਾਵੇਂ ਉਹ ਆਨੰਦਪੁਰ ਸਾਹਿਬ ਰਿਹਾ। ਦੂਸਰੇ ਪਾਸੇ ਬਾਬਾ ਮੋਤੀ ਰਾਮ ਮਹਿਰਾ, ਧਨ ਮੋਤੀ ਜਿਨ ਪੁੰਨ ਕਮਾਇਆ ਗੁਰਲਾਲਾ ਤਾਂ ਹੀ ਦੁੱਧ ਪਿਆਇਆ। ਜਿਸ ਦਿਨ ਸਾਹਿਬਜ਼ਾਦੇ ਕਈ ਦਿਨਾਂ ਦੇ ਥੱਕੇ ਹਾਰੇ ਉਹਨਾਂ ਤੇ ਤਸੀਹੇ ਹੋ ਰਹੇ ਸਨ ਔਰ ਭੁੱਖੇ ਭਾਣੇ ਸਨ ਔਰ ਰਾਤ ਨੂੰ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਮਾਂ ਨੇ ਆਖਿਆ ਕਿ ਜੇ ਕਲਗੀਆਂ ਵਾਲੇ ਪਾਤਸ਼ਾਹ ਜਿਹੜਾ ਸਾਡੇ ਦੁੱਖ ਹਰਨ ਰਿਹਾ, ਜੇ ਉਸ ਦੇ ਬੱਚੇ ਭੁੱਖੇ ਰਹਿ ਗਏ ਤੇ ਬੜਾ ਵੱਡਾ ਪਾਪ ਹੈ। ਪਤਨੀ ਨੇ ਆਖਿਆ, ਪਰਿਵਾਰ ਦੀ ਰਾਇ ਨਾਲ ਇਹ ਬਾਬਾ ਮੋਤੀ ਰਾਮ ਮਹਿਰਾ ਦੁੱਧ ਛਕਾਉਣ ਦੀ ਸੇਵਾ ਕੀਤੀ ਔਰ ਇਹ ਸੱਚਾਈ। ਜੇ ਮਾਂ ਨੇ ਆਖਿਆ ਸੀਗਾ, ਪੁੱਤ ਤੂੰ ਵੀ ਬਾਗੀਆਂ ਵਿੱਚ ਗਿਣਿਆ ਜਾਵੇਂਗਾ ਤੇ ਫੇਰ ਜੋ ਸਾਡੇ ਨਾਲ ਹੋਇਆ ਹੋ ਸਕਦਾ ਸਾਡੇ ਤੋਂ ਵੱਧ ਤੇਰੇ ਨਾਲ ਹੋ ਜਾਵੇ। ਤੇ ਬਾਬਾ ਮੋਤੀ ਰਾਮ ਮਹਿਰਾ ਨੇ ਇਹ ਬਚਨ ਆਖਿਆ ਸੀਗਾ ਕਿ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਵਾਸਤੇ ਸੀਸ ਦਿੱਤਾ, ਮਾਂ ਜੀ ਮੇਰੀ ਸੇਵਾ ਪ੍ਰਵਾਨ ਕਰ ਲਿਓ। ਤੇ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਪ੍ਰਵਾਨ ਹੋਈ ਤੇ ਮਾਂ ਨੇ ਆਖਿਆ ਸੀਗਾ, ਪੁੱਤ ਤੇਰੀ ਧੁਰ ਬਣ ਜਾਵੇ, ਧੁਰ ਤੱਕ ਤੇਰੀ ਸੁਰਤ ਜੁੜ ਜਾਵੇ। ਬ੍ਰਹਮ ਗਿਆਨੀ ਸਨ ਮਾਤਾ ਜੀ, ਮਾਤਾ ਗੁਜਰ ਕੌਰ ਜੀ। ਔਰ ਇੱਕ ਮੈਂ ਬੇਨਤੀ ਕਰਾਂ, ਮਾਤਾ ਗੁਜਰ ਕੌਰ ਜੀ ਦੇਖੋ ਉਹਨਾਂ ਦੀ ਮਹਾਨ ਸ਼ਖਸੀਅਤ ਨਾਲ ਵੀ ਅਸੀਂ ਇਨਸਾਫ ਨਹੀਂ ਕੀਤਾ। ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਇਸ ਭਾਰਤ ਦੇਸ਼ ਦੀ ਸੰਸਕ੍ਰਿਤੀ ਆਖਰੀ ਸਾਹਾਂ ਤੇ ਸੀ, ਆਪਣੇ ਸਿਰ ਦੇ ਸਵਾਮੀ ਨੂੰ ਭੇਜਿਆ ਤੇ ਆਪਣੀ ਝੋਲੀ ਦੇ ਵਿੱਚ ਖੂਨ ਨਾਲ ਲੱਥ ਪੱਥ ਸੀਸ ਪਾਇਆ। ਧੰਨ ਮਾਤਾ ਗੁਜਰ ਕੌਰ ਨੇ, ਇੱਕ ਹੰਝੂ ਨਹੀਂ ਕੇਰਿਆ। ਔਰ ਇਸ ਵੇਲੇ ਛੋਟੇ ਸਾਹਿਬਜ਼ਾਦੇ, ਕਿਉਂਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਭਾਵਨਾਤਮਕ ਤੌਰ ਤੇ ਜ਼ਿਆਦਾ ਜੁੜੇ ਹੋਏ ਹਾਂ, ਪਰ ਸਾਨੂੰ ਸਮਝਣਾ ਪਵੇਗਾ ਪ੍ਰੇਰਨਾ ਕਿਹਦੀ ਸੀਗੀ। ਇਹ ਪ੍ਰੇਰਨਾ ਸੀਗੀ ਧੰਨ ਮਾਤਾ ਗੁਜਰ ਕੌਰ ਜੀ ਦੀ, ਜਿਹੜੀ ਰੋਜ਼ ਪ੍ਰੇਰਨਾ ਜਿਨ੍ਹਾਂ ਨੇ ਬਾਣੀ ਨਾਲ ਬੱਚਿਆਂ ਨੂੰ ਜੋੜ ਕੇ ਰੱਖਿਆ। ਫਤਿਹ ਸਿੰਘ ਰਹਿਰਾਸ ਉਚਾਰੀ, ਫਤਿਹ ਸਿੰਘ ਨੂੰ ਪ੍ਰੇਰਨਾ ਦੇ ਕੇ ਇਸ ਠੰਡੇ ਬੁਰਜ ਦੇ ਵਿੱਚ ਫਤਿਹ ਸਿੰਘ ਨੇ ਰਹਿਰਾਸ ਜੀ ਦਾ, ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਭਾਈ ਠਾਕੁਰ ਸਿੰਘ ਜੀ ਗੁਰੂ ਬਿਲਾਸ ਚਾਰ ਸਾਹਿਬਜ਼ਾਦਿਆਂ ਵਿੱਚ ਲਿਖਦੇ ਆ ਕਿ ਰਹਿਰਾਸ ਸਾਹਿਬ ਜੀ ਦਾ ਪਾਠ ਫਤਿਹ ਸਿੰਘ ਨੇ ਕੀਤਾ। ਹੁਣ ਧਿਆਨ ਦਿਓ ਕਿੰਨੇ ਕੁ ਸਾਡੇ ਘਰਾਂ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਪ੍ਰੇਰਨਾ ਦਿੰਦੇ ਹਾਂ। ਔਰ ਸਾਹਿਬਜ਼ਾਦਿਆਂ ਦੇ ਵਿੱਚ ਇੰਨੀ ਦ੍ਰਿੜਤਾ, ਧਰਮ ਨਾ ਤਜੇ ਹੈ ਵੀ ਅਸੀਂ ਧਰਮ ਨਹੀਂ ਛੱਡਣਾ। ਉਸ ਛੋਟੀਆਂ ਜਿੰਦਾਂ ਨੇ ਜੇ ਵੱਡੀਆਂ ਵੱਡੀਆਂ ਲੰਮੀਆਂ ਦਾੜੀਆਂ ਵਾਲੇ ਕਾਜੀ ਮੁਲਾਣੇ ਜਿਹੜੇ ਸੀਗੇ ਚੱਕਰ ਵਿੱਚ ਪਾਏ ਹੋਏ ਸੀਗੇ ਤੇ ਪ੍ਰੇਰਨਾ ਮਾਤਾ ਗੁਜਰ ਕੌਰ ਦੀ ਸੀਗੀ। ਪ੍ਰੇਰਨਾ ਵੀ ਬਚਪਨ ਤੋਂ ਉਹਨਾਂ ਨੂੰ ਗੁੜਤੀ ਦਿੱਤੀ ਸੀਗੀ। 2 ਸਾਲ ਦਾ ਜੋਰਾਵਰ ਸਿੰਘ ਸੀਗਾ ਜਦੋਂ ਅੰਮ੍ਰਿਤ ਦੀ ਦਾਤ ਵਾਸਤੇ ਜਦੋਂ ਲੈ ਕੇ ਗਏ, ਮਾਮਾ ਨੇ ਆਖਿਆ ਛੋਟਾ ਹੈ, ਪਰ ਧੰਨ ਮਾਤਾ ਗੁਜਰ ਕੌਰ ਉਹਨਾਂ ਨੇ ਆਖਿਆ ਸੀਗਾ ਨਹੀਂ ਇਹ ਛੋਟਾ ਨਹੀਂ, ਇਹ ਵੱਡੇ ਕਾਰਨਾਮੇ ਕਰੇਗਾ, ਇਹ ਵੱਡਾ ਹੋਵੇਗਾ। ਜਿਸ ਮਾਂ ਨੇ 5 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੋਬਿੰਦ ਰਾਏ ਨੂੰ ਚੰਗੀ ਪਰਵਰਿਸ਼ ਦਿੱਤੀ ਹੋਵੇ, ਜਿਸ ਮਾਂ ਨੇ ਸਰੀਰ ਦੇ ਹਰ ਦੁੱਖ ਝੱਲਿਆ ਹੋਵੇ, ਧੰਨ ਮਾਤਾ ਗੁਜਰ ਕੌਰ ਦੀ ਪ੍ਰੇਰਨਾ। ਇਸੇ ਕਰਕੇ ਗਿਆਨੀ ਸੋਹਣ ਸਿੰਘ ਸੀਤਲ ਨੇ ਆਖਿਆ ਕਿ ਜਦੋਂ ਦੁਨੀਆਂ ਦੇ ਉੱਤੇ ਇਸਤਰੀ ਤੇ ਵਿਸ਼ਲੇਸ਼ਣ ਹੋਵੇਗਾ, ਇੱਕ ਮਾਂ ਦੇ ਤੌਰ ਤੇ, ਇੱਕ ਦਾਦੀ ਦੇ ਤੌਰ ਤੇ, ਇੱਕ ਪਤਨੀ ਦੇ ਤੌਰ ਤੇ, ਇੱਕ ਆਗੂ ਦੇ ਤੌਰ ਤੇ ਦੁਨੀਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਦਾ ਨਾਮ ਸਭ ਤੋਂ ਉੱਪਰ ਹੋਵੇਗਾ। ਹੁਣ ਔਰਤ ਨੂੰ ਅਬਲਾ ਕਹਿ ਦਿੰਦੇ ਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਤਾ ਮਾਤਾ ਭਾਨੀ ਜੀ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਮਾਤਾ ਨਾਨਕੀ ਜੀ, ਐਡਾ ਵੱਡਾ ਇਤਿਹਾਸ ਹੈ ਕਿ ਸਾਨੂੰ ਇਸ ਇਤਿਹਾਸ ਨੂੰ ਪੜ੍ਹਨਾ ਚਾਹੀਦਾ। ਇਹ ਪ੍ਰੇਰਨਾ ਹੈ ਕਿ ਬੱਚਿਆਂ ਨੂੰ, ਔਰ ਬੱਚੇ ਕਹਿ ਰਹੇ ਨੇ ਧਰਮ ਨਾ ਤਜੇ ਹੈ ਕਿ ਅਸੀਂ ਧਰਮ ਨਹੀਂ ਛੱਡਣਾ। ਤੇ ਅੱਜ ਕੀ ਹੁੰਦਾ ਕਿ ਇਨਸਾਨ ਧਰਮੀ ਵੀ ਰਹਿੰਦਾ ਤੇ ਕਹਿੰਦਾ ਮੈਨੂੰ ਕੋਈ ਅਹੁਦਾ ਧਾਰਮਿਕ ਵੀ ਦੇ ਦਿਓ, ਸਮਾਜ ਵਿੱਚ ਮੇਰਾ ਰੁਤਬਾ ਵੀ ਰਹੇ, ਮੈਂ ਧਰਮੀ ਵੀ ਅਖਵਾਵਾਂ, ਸਮਾਜ ਵਿੱਚ ਇੱਜ਼ਤ ਮਾਣ ਵੀ ਪ੍ਰਾਪਤ ਕਰਾਂ, ਪਰ ਮੈਨੂੰ ਸੇਕ ਨਾ ਲੱਗੇ। ਇਹ ਕੁਰਬਾਨੀ ਦੇਣ ਵਾਸਤੇ ਅੰਦਰ ਜਜ਼ਬਾ ਚਾਹੀਦਾ ਹੈ, ਮਰਨ ਮਿਟਣ ਦੀ ਤਾਂਗ ਚਾਹੀਦੀ ਹੈ। ਤੋ ਸਾਹਿਬਜ਼ਾਦੇ ਜਿਹੜੇ ਨੇ ਉਹ ਠੰਡੇ ਬੁਰਜ ਚੋਂ ਪ੍ਰੇਰਨਾ ਲੈਂਦੇ ਨੇ, ਔਰ ਸੂਬਾ ਸਰਹੰਦ ਦੀ ਇਸ ਕਚਹਿਰੀ ਜਿਹੜੀ ਹੈ ਜਿਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਮੁਲਾਣੇ ਬੈਠੇ ਨੇ, ਕਿੱਡੇ ਕਿੱਡੇ ਆਗੂ ਬੈਠੇ ਨੇ, ਔਰ ਉਹਨਾਂ ਨੂੰ ਨਿਰਉੱਤਰ ਕਰ ਦਿੰਦੇ ਨੇ। ਹੁਣ ਸੋਚਿਆ ਸੁੱਚਾ ਆਨੰਦ ਰੇ ਕਿ ਇਹ ਜਿਹੜੀ ਮੇਰੀ ਹਰ ਗੱਲ ਹੈ ਉਸ ਨੂੰ ਸਾਹਿਬਜ਼ਾਦੇ ਕੱਟਦੇ ਪਏ ਨੇ, ਔਰ ਇਹ ਵੀ ਗੱਲ ਮਹਿਸੂਸ ਕਰਾ ਦਿੱਤੀ ਸ਼ੇਰ ਮੁਹੰਮਦ ਖਾਨ ਨੇ। ਇੱਕ ਗੱਲ ਜ਼ਰੂਰ ਦੇ, ਪਹਿਲਾਂ ਮੈਂ ਬਿਰਤੀ ਦੀ ਗੱਲ ਕੀਤੀ ਨਾ ਕਿ ਗੰਗੂ ਗੁਰੂ ਨਾਲ ਜੁੜ ਨਹੀਂ ਸਕਿਆ ਤੇ ਬਾਬਾ ਮੋਤੀ ਰਾਮ ਮਹਿਰਾ ਸਾਰਾ ਸਰਬੰਸ ਲੁਟਾ ਕੇ ਵੀ ਦੁੱਧ ਦੀ ਸੇਵਾ ਕਰ ਗਿਆ, ਕੋਹਲੂ ਵਿੱਚ ਪੀੜ ਦਿੱਤਾ ਸਾਰੇ ਪਰਿਵਾਰ ਨੂੰ। ਬੜੀ ਵੱਡੀ ਕੁਰਬਾਨੀ ਹੈ, ਇਹ ਕਰਜ਼ਾ ਜਿਹੜਾ ਉਤਾਰਿਆ ਨਹੀਂ ਜਾ ਸਕਦਾ ਕੌਮ ਦਾ, ਕੌਮੀ ਤੌਰ ਤੇ ਅਸੀਂ। ਔਰ ਫਿਰ ਮੈਂ ਇਹ ਆਖਰੀ ਬਚਨ ਕਰਕੇ ਤੁਹਾਡੇ ਨਾਲ ਸ਼ਬਦ ਵਾਲੇ ਪਾਸੇ ਆਉਣਾ ਕਿ ਉਸ ਵੇਲੇ ਜਦੋਂ ਸ਼ਰੀਅਤ ਅਨੁਸਾਰ ਸਾਹਿਬਜ਼ਾਦਿਆਂ ਦੇ ਉੱਤੇ ਕਾਰਵਾਈ ਨਹੀਂ ਸੀਗੀ ਹੋ ਰਹੀ, ਉਸ ਵੇਲੇ ਸੁੱਚਾ ਆਨੰਦ ਦਾ ਜਿਹੜਾ ਦਿਮਾਗ ਸੀ, ਜਿਹੜੀ ਸਿਆਣਪ ਸੀਗੀ, ਉਸ ਨੇ ਸੋਚਿਆ ਇਹਨਾਂ ਨੂੰ ਬਾਗੀ ਕਰਾਰ ਦਿੱਤਾ ਜਾਏ, ਹੁਣ ਦਫ਼ਾ ਤਾਂ ਕੋਈ ਨਹੀਂ ਲੱਗਦੀ ਕਿਹੜਾ ਲੁੱਟਿਆ ਕਿਸੇ ਨੂੰ ਮਾਰਿਆ। ਤੇ ਫਿਰ ਉਹ 3 ਜਿਹੜੀਆਂ ਦੁਕਾਨਾਂ ਇਸ ਕਰਕੇ ਲਾਈਆਂ ਗਈਆਂ ਸਨ ਕਿ ਦੇਖ ਲਓ ਸਾਹਿਬਜ਼ਾਦੇ ਵੱਡੇ ਹੋ ਕੇ, ਪੁੱਛਿਆ ਸਿੰਘਾਂ ਨੇ ਕਿ ਤੁਸੀਂ ਵੱਡੇ ਹੋ ਕੇ ਕੀ ਕਰੋਗੇ, ਕਹਿੰਦੇ ਜੰਗਲਾਂ 'ਚ ਜਾਵਾਂਗੇ, ਫਿਰ ਸਿੰਘ ਇਕੱਠੇ ਕਰਾਂਗੇ, ਫਿਰ ਲੜਾਂਗੇ, ਕਹਿੰਦੇ ਫਿਰ ਹਾਰ ਗਏ, ਕਹਿੰਦੇ ਫਿਰ ਜੰਗਲਾਂ ਵਿੱਚ ਜਾਵਾਂਗੇ, ਛੱਡ ਦੇਵਾਂਗੇ, ਕਹਿੰਦੇ ਜਦੋਂ ਤੱਕ ਇਸ ਜ਼ੁਲਮੀ ਹਕੂਮਤ ਜ਼ਾਲਮਾਂ ਦੀ ਜੜ ਨਹੀਂ ਪੁੱਟੀ ਜਾਂਦੀ ਉਦੋਂ ਤੱਕ ਅਸੀਂ ਲੜਦੇ ਰਵਾਂਗੇ। ਕਹਿੰਦੇ ਜਦੋਂ ਤੱਕ ਜ਼ੁਲਮੀ ਹਕੂਮਤ ਦੀ ਜੜ ਨਹੀਂ ਪੁੱਟੀ ਜਾਂਦੀ ਉਦੋਂ ਤੱਕ ਲੜਦੇ ਰਵਾਂਗੇ। ਫਿਰ ਸੁੱਚਾ ਆਨੰਦ ਨੇ ਆਖਿਆ ਸੀਗਾ ਦੇਖੋ ਇਹ ਸੱਪ ਦੇ ਬੱਚੇ ਸਾਪੀ ਨੇ, ਮਾਰ ਦੇਣਾ ਚਾਹੀਦਾ, ਇਹ ਗੱਲ ਸੱਚਾਈ ਹੈ, ਸੱਪ ਆਖਿਆ ਸੀਗਾ। ਫਿਰ ਇਹ ਜਿਹੜਾ ਸੀਗਾ ਵਜ਼ੀਰ ਖਾਂ, ਇਸਦਾ ਮਨ ਬਣ ਗਿਆ, ਔਰ ਸਾਹਿਬਜ਼ਾਦਿਆਂ ਨੂੰ ਜਿਹੜਾ ਅੱਜ ਦੇ ਦਿਨ ਕਚਹਿਰੀ ਦੇ ਵਿੱਚ ਇਹ ਗੱਲ ਉਹਨਾਂ ਤੇ ਫਤਵਾ ਲਾ ਦਿੱਤਾ ਸੀਗਾ ਕਿ ਕੱਲ ਵਾਲੇ ਦਿਹਾੜੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇਗਾ। ਇਹ ਡਰਾਉਣ ਤੇ ਤਬਗਾਉਣ ਦੀ ਜਿਹੜੀ ਸੀਗੀ ਇਹ ਮੁਲਾਣੇ ਸੋਚਦੇ ਸਨ ਆਖਰੀ ਸਮੇਂ ਤੱਕ ਸਾਹਿਬਜ਼ਾਦੇ ਜਿਹੜੇ ਆ ਉਹ ਈਨ ਮੰਨ ਜਾਣ, ਇਹ ਡਰਾਵਾ ਸੀਗਾ। ਤੇ ਫਿਰ ਜ਼ੁਬਾ ਕੀਤਾ ਗਿਆ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਅਸੀਂ ਯਾਦ ਕੀਤਾ। ਆਓ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਉਸ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਨੀਆਂ ਨੇ ਅਤੇ ਅਹਿਸਾਸ ਜਿਹੜਾ ਨਾ, ਮੇਰੀ ਬੇਨਤੀ ਹੈ ਠੰਡੇ ਬੁਰਜ ਦਾ, ਆਪਣੇ ਪਰਿਵਾਰਾਂ ਵਿੱਚ ਬੈਠ ਕੇ ਇੰਨੀ ਕਕਰੀਲੀ ਰਾਤ ਠੰਡ ਦੇ ਵਿੱਚ ਜੋ ਅਹਿਸਾਸ ਉਸ ਵੇਲੇ ਦਾ ਉਹ ਪਰਿਵਾਰ ਵਿੱਚ ਜ਼ਰੂਰ ਕਰਨਾ। ਗੱਜ ਕੇ ਆਖੋ ਸਤਨਾਮ ਸ਼੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਹੰਸ ਵਾਰ ਦੇ ਵਿੱਚੋਂ ਸ਼ਬਦ ਆਇਆ ਔਰ ਇਹਦੇ ਵਿੱਚ ਪਹਿਲਾਂ ਦੋ ਸ਼ਲੋਕ ਨੇ ਅਤੇ ਇੱਕ ਪੌੜੀ ਹੈ। ਸ਼ਲੋਕ ਦੀ ਸਿੱਖਿਆ ਤੇ ਪੌੜੀ ਦੇ ਵਿੱਚ ਫਿਰ ਇਸ ਦਾ ਨਿਰਣਾ ਕੀਤਾ ਹੈ ਜੀ।
ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ, ਆਪੇ ਲਾਏ ਅਨ ਜਾਨ ਲਾਏ।
ਭਗਤਾਂ ਦੇ ਉੱਪਰ ਪਰਮਾਤਮਾ ਅਕਾਲ ਪੁਰਖ ਆਪ ਤੁਰਠ ਕੇ ਆਪਣੇ ਨਾਮ ਨਾਲ ਜੋੜਦਾ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭਗਤ ਜਿਹੜਾ ਹੈ, ਇਹ ਸ਼ਬਦ ਜਿਹੜਾ ਭੱਬਾ ਭਗਤੀ, ਗੱਗੇ ਤੋਂ ਗਿਆਨ, ਤੱਤੇ ਤੋਂ ਤਿਆਗ। ਹੁਣ ਧਰਤੀ ਦੇ ਉੱਤੇ ਜਿਹੜੇ ਭਗਤ ਨੇ, ਗੁਰਸਿੱਖ ਜਿਹੜੇ ਹੋਏ ਨੇ, ਇੱਥੇ ਅਸੀਂ ਗੁਰਸਿੱਖ ਵੀ ਸ਼ਬਦ ਵਰਤ ਸਕਦੇ ਹਾਂ। ਜਿਵੇਂ ਇਸ ਮੈਦਾਨੇ ਜੰਗ ਦੇ ਵਿੱਚ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋਏ, ਜਿਹੜੇ ਚਮਕੌਰ ਦੇ ਮੁਕਤੇ ਅਖਵਾਏ, ਇਹ ਸਾਰੇ ਇਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸੀਗੀ। ਇਹਨਾਂ ਨੂੰ ਲਾਉਣ ਵਾਲਾ ਪਰਮਾਤਮਾ ਸਤਿਗੁਰੂ ਜੀ ਆਪਣੇ ਨਾਮ ਦੇ ਨਾਲ ਆਪ ਹੀ ਵਾਹਿਗੁਰੂ ਹੈ।
ਪਾਤਸ਼ਾਹੀ ਭਗਤ ਜਨਾ ਕਉ ਦਿੱਤੀ ਅਨ, ਸਿਰ ਸ਼ਤ ਸੱਚਾ ਹਰ ਬਣਾਏ।
ਇਹ ਪਾਤਸ਼ਾਹੀ ਜਿਹੜੀ ਹੈ, ਹੁਣ ਪਾਤਸ਼ਾਹ ਦੁਨੀਆਂ ਤੇ ਬਾਦਸ਼ਾਹ ਬੜੇ ਹੋਣਗੇ। ਹੁਣ ਭਗਤ ਨਾਮਦੇਵ ਦੇ ਵੇਲੇ ਕਿਹੜਾ ਬਾਦਸ਼ਾਹੀ ਕਿਸੇ ਨੂੰ ਚੇਤਾ ਥੋੜਾ, ਭਗਤ ਸੈਣ ਜੀ ਦੇ ਵੇਲੇ ਕਿਹੜਾ ਬਾਦਸ਼ਾਹ ਸੀ। ਇਹ ਦੁਨਿਆਵੀ ਬਾਦਸ਼ਾਹ ਜਿਹੜੇ ਨੇ, ਉਹਨਾਂ ਦੀ ਬਾਦਸ਼ਾਹੀ ਕੁਝ ਸਮੇਂ ਲਈ ਹੁੰਦੀ ਹੈ, ਲੇਕਿਨ ਜਦੋਂ ਸਤਿਗੁਰੂ ਜੀ ਤੁਰਠ ਕੇ ਕਿਸੇ ਗੁਰਮੁਖ ਦੇ ਉੱਪਰ ਮਿਹਰ ਕਰਦੇ ਨੇ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਂਦੇ ਨੇ, ਤੇ ਫਿਰ ਸਤਿਗੁਰੂ ਐਸੀ ਕਿਰਪਾ ਕਰਦੇ ਨੇ। ਭਗਤ ਰਵਿਦਾਸ ਆਪਣੀ ਬਾਣੀ ਵਿੱਚੋਂ ਵੀ ਇਹ ਬਚਨ ਸਾਂਝਾ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਫਿਰ ਸਾਡੇ ਸਿਰ ਤੇ ਫਿਰ ਛਤਰ ਧਰਦਾ, ਅਸਲੀ ਪਾਤਸ਼ਾਹੀ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਤੁਹਾਡੇ ਕੋਲ ਅੰਮ੍ਰਿਤ ਵੇਲਾ, ਤੁਹਾਡੇ ਕੋਲ ਇਹ ਸਮਾਂ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਤੁਰਠੇ ਨੇ। ਇਸੇ ਕਰਕੇ ਭਗਤ ਧੰਨਾ ਜੀ ਇਹ ਭਗਤਾਂ ਦੀ ਵਡਿਆਈ ਸੁਣ ਕੇ ਉਹ ਵੀ ਨਾਮ ਵਾਲੇ ਪਾਸੇ ਜੁੜ ਗਿਆ, ਕਿਉਂਕਿ ਜਿਹੜਾ ਨਾਮ ਹੈ, ਭਗਤ ਨਾਮਦੇਵ ਜੀ ਤੇ ਕਹਿੰਦੇ ਨੇ ਮੇਰੇ ਕੋਲ ਹੈ ਹੀ ਕੁਝ ਨਹੀਂ, ਆਠ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਵੀ ਲੱਖਾਂ ਦਾ ਇਨਸਾਨ ਉਦੋਂ ਤੱਕ ਕੌਡੀਆਂ ਦਾ ਇਹ ਸਰੀਰ ਹੈ, ਜਦੋਂ ਇਸ ਸਰੀਰ ਦੇ ਵਿੱਚ ਨਾਮ ਧੰਨ ਆ ਜਾਂਦਾ ਹੈ ਤੇ ਫਿਰ ਇਹ ਪੂਜਣ ਯੋਗ ਹੋ ਜਾਂਦਾ ਹੈ। ਇਹ ਪੂਜਣ ਦੇ ਯੋਗ ਇਹ ਸਰੀਰ ਹੋ ਜਾਂਦਾ ਹੈ ਜਿਹਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਉਹ ਵਸ ਜਾਂਦਾ ਹੈ।
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ।
ਜਿਹੜਾ ਸਤਿਗੁਰ ਦੀ ਕਾਰ ਵਿੱਚ ਲੱਗ ਜਾਂਦਾ ਨਾ, ਉਹ ਸਦਾ ਸੁਖੀ ਨਿਰਮਲੇ ਤੋਂ ਭਾਵ ਪਵਿੱਤਰ। ਪਵਿੱਤਰ ਇਕੱਲਾ ਸਰੀਰ ਨਹੀਂ ਜੇ ਹੁੰਦਾ, ਪਵਿੱਤਰ ਵਿਚਾਰ ਹੁੰਦੇ ਜੇ। ਜੇ ਇਨਸਾਨ ਦੇ ਭਗਤੀ ਕਰਦਿਆਂ ਵਿਚਾਰ ਸ਼ੁੱਧ ਨਹੀਂ, ਮੈਂ ਬਚਨ ਥੋੜੇ ਦਿਨ ਪਹਿਲਾਂ ਵੀ ਵਿਚਾਰ ਕਰਦਿਆਂ ਕੀਤੇ ਸੀਗੇ ਕਿ ਇਨਸਾਨ ਸਭ ਤੋਂ ਵੱਧ ਆਪਣੇ ਨਾਲ ਗੱਲਾਂ ਕਰਦਾ ਹੈ, ਸਾਰਾ ਦਿਨ ਆਪਣੇ ਆਪੇ ਬਾਰੇ ਜਾਣਦਾ ਹੈ। ਜੇ ਇਨਸਾਨ ਇਹ ਗੱਲ ਐਕਸਰਸਾਈਜ਼ ਕਰੇ, ਨੋਟਬੁੱਕ ਰੱਖੇ ਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੁੱਧ ਵਿਚਾਰ ਕਿੰਨੇ ਕੀਤੇ ਨੇ, ਕਿੰਨਿਆਂ ਵਾਸਤੇ ਮੈਂ ਭਲਾ ਸੋਚਿਆ, ਜੇ ਮੈਂ ਹੱਥੀ ਨਹੀਂ ਕਰ ਸਕਿਆ ਕਿਸੇ ਵਾਸਤੇ ਮੈਂ ਅਰਦਾਸ ਕੀਤੀ ਹੈ, ਕਿਸੇ ਰੋਗੀ ਵਾਸਤੇ ਅਰਦਾਸ ਕੀਤੀ ਹੈ, ਕਿਸੇ ਦੇ ਭਲਾਈ ਵਾਸਤੇ ਕੰਮ ਕੀਤਾ ਹੈ, ਤੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਇਸ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾ ਰਹੇ ਨੇ।
ਰਾਜੇ ਓਏ ਨਾ ਆਖੀਐ, ਭੇੜ ਮਰਹਿ ਫਿਰ ਜੂਨੀ ਪਾਹੇ।
ਹੁਣ ਦੁਨਿਆਵੀ ਰਾਜੇ ਕੀ ਹੈ, ਉਹਨਾਂ ਦੀ ਲੜਾਈ ਝਗੜਾ ਈਗੋ ਦਾ ਹੈ, ਹੱਦਾਂ ਤੇ ਸਰਹੱਦਾਂ ਦਾ ਹੈ। ਇਸੇ ਕਰਕੇ ਬੜੇ ਬੜੇ ਲਸ਼ਕਰ, ਬੜੇ ਬੜੇ ਰਾਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਵੀ ਉਹਨਾਂ ਦੇ ਜਾਣ ਲੱਗਿਆਂ ਰਾਜੇ ਮਹਾਰਾਜੇ, ਇੱਕ ਤਾਂ ਪਰਮਾਤਮਾ ਉਹਨਾਂ ਦੇ ਈਗੋ ਝਗੜੇ ਕਰਕੇ ਉਹਨਾਂ ਨੂੰ ਬਾਰ ਬਾਰ ਜਿਹੜਾ ਜਨਮ ਮਰਨ ਦੇ ਚੱਕਰ ਵਿੱਚ ਪਾ ਦਿੰਦਾ, ਤੇ ਇੱਕ ਉਹ ਧਰਤੀ ਦੇ ਉੱਤੋਂ ਖੱਟ ਕੇ ਕੁਝ ਨਹੀਂ ਜਾਂਦੇ।
ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੇ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਭਾਵੇਂ ਰਾਜੇ ਮਹਾਰਾਜੇ ਹੋਣ, ਆਪ ਜੀ ਦੀ ਰੋਜ਼ ਜਪਜੀ ਸਾਹਿਬ ਜੀ ਦੇ ਵਿੱਚ ਇਹ ਪ੍ਰਕਰਨ ਵੀ ਰੋਜ਼ਾਨਾ ਪੜ੍ਹਦੇ ਜੇ ਕਿ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਕੋਈ ਇੱਜ਼ਤ ਨਹੀਂ ਰਹਿੰਦੀ। ਹਮੇਸ਼ਾ ਇਨਸਾਨ ਬੇਇੱਜ਼ਤ ਹੀ ਰਹਿੰਦਾ ਹੈ, ਔਰ ਇਕੱਲਾ ਲੋਕ ਵਿੱਚ ਨਹੀਂ ਬੇਇੱਜ਼ਤ ਹੁੰਦਾ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਬੇਇੱਜ਼ਤ ਹੁੰਦਾ। ਸੋ ਇਸ ਪਹਿਲੇ ਸ਼ਲੋਕ ਦੇ ਵਿੱਚ ਨਾਮ ਦੀ ਮਹਾਨਤਾ, ਨਾਮ ਦੀ ਵਡਿਆਈ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
ਮਹੱਲਾ ਤੀਜਾ ਸੁਣ ਸਿੱਖਿਆ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ।
ਹੁਣ ਸੱਚੀ ਗੱਲ ਹੈ ਕਿ ਜਦੋਂ ਤੱਕ ਸੱਚੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਜਦੋਂ ਤੱਕ ਸ਼ਬਦ ਦੇ ਨਾਲ ਸਾਡਾ ਪ੍ਰੇਮ ਨਹੀਂ ਬਣਦਾ ਤੇ ਮਨ ਬੌਰਿਆਂ ਵਾਂਗੂ ਹੀ ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਪਿਆ ਪ੍ਰਗਾਸ, ਇਹ ਸਾਰੀ ਰਚਨਾ ਜਿਹੜੀ ਹੈ ਸ਼ਬਦ ਤੋਂ ਹੀ ਹੈ। ਔਰ ਜਦੋਂ ਇਨਸਾਨ ਸ਼ਬਦ ਨਾਲ ਆਪਣੀ ਸਾਂਝ ਪਾ ਲੈਂਦਾ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਇਹ ਸ਼ਬਦ ਬੜਾ ਉੱਚਾ ਜੀ, ਵਿਣ ਸ਼ਬਦੇ ਜਗ ਬੌਰਾਨਿੰਗ, ਔਰ ਇਸ ਧਰਤੀ ਦੇ ਉੱਤੇ ਬੌਰਿਆਂ ਵਾਂਗ ਮੂਰਖਾਂ ਵਾਂਗ ਆਪਣਾ ਜੀਵਨ ਬਸਰ ਕਰਦਾ ਹੈ।
ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਭਰਮ ਭਾਉ ਭਾਗੈ।
ਹੁਣ ਭਰਮ ਕੀ ਹੈ? ਅਗਿਆਨਤਾ। ਜਦੋਂ ਤੱਕ ਅਗਿਆਨਤਾ ਹੈ, ਇਹ ਸੱਚ ਹੈ, ਮੇਰਾ ਜੀਵਨ ਸੱਚ ਹੈ, ਮੇਰਾ ਪਰਿਵਾਰ ਸੱਚ ਹੈ, ਇਹ ਮਾਇਆ ਹੈ, ਇਹ ਮਾਇਆ ਦਾ ਪਸਾਰਾ ਹੈ। ਹੈ ਤਾਂ ਅਸੀਂ ਇਹ ਬਚਨ ਵੀ ਪੜ੍ਹਦੇ ਹਾਂ, ਇਹ ਵੀ ਸੰਸਾਰ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਪਰ ਧੀਆਂ ਪੁੱਤਰਾਂ ਦੇ ਵਿੱਚੋਂ ਪਰਮਾਤਮਾ ਨਜ਼ਰ ਨਹੀਂ ਆ ਰਿਹਾ। ਹੈ ਤਾਂ ਉਹ ਪਰਮਾਤਮਾ ਹੀ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਹੈ ਤਾਂ ਪਰਮਾਤਮਾ ਸੱਜਣ ਨੇੜੇ, ਉਹ ਪਤਨੀ ਵਿੱਚ ਵੀ ਹੈ, ਉਹ ਸਾਰੀ ਜਗ੍ਹਾ ਵਿਆਪਕ ਹੈ, ਪਰ ਉਹ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਅਗਿਆਨਤਾ ਦੇ ਭਰਮ ਕਰਕੇ ਅਸੀਂ ਜਿਹੜਾ ਉਹ ਆਪਣਾ ਜੀਵਨ ਜਿਹੜਾ ਭਰਮ ਦੇ ਵਿੱਚੋਂ ਕੱਢ ਨਹੀਂ ਸਕੇ, ਲੇਕਿਨ ਗੁਰੂ ਦਾ ਸ਼ਬਦ ਭਰਮ ਦੇ ਵਿੱਚੋਂ ਕੱਢ ਕੇ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਬਖਸ਼ਿਸ਼ ਕਰਦਾ ਹੈ।
ਜਿਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੈ ਤਾਂ ਸੱਚ ਨਾਮ ਲਿਵ ਲਾਗੈ।
ਹੁਣ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਮਨ ਵਿੱਚ ਸੋਚ ਲਿਆ ਮੈਂ ਗੁਰੂ ਵਰਗਾ ਬਣਨਾ, ਗੁਰੂ ਦੇ ਹੁਕਮ ਨੂੰ ਮੰਨਣਾ, ਤੇ ਗੁਰੂ ਦੇ ਹਰ ਹੁਕਮ ਨੂੰ ਮੰਨਦਿਆਂ ਮੰਨਦਿਆਂ ਭਾਈ ਲਹਿਣਾ ਗੁਰੂ ਨਾਨਕ ਦਾ ਰੂਪ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਸ਼ਬਦ ਨਾਲ, ਇਸ ਬਾਣੀ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਬੜੇ ਸਮੇਂ ਬਾਅਦ ਹੋਈ, ਪਰ ਜਦੋਂ ਪੂਰਾ ਗੁਰੂ ਪ੍ਰਾਪਤ ਹੋ ਗਿਆ ਤੇ ਫਿਰ ਮਨ ਵਿੱਚ ਇਹ ਸ਼ਬਦ ਆ ਗਿਆ ਸਤਿਗੁਰੂ ਮੈਂ ਪਾਇਆ, ਵੀ ਮੈਂ ਗੁਰੂ ਨੂੰ ਸੱਚੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਭਾਵ ਗੁਰੂ ਦੀ ਵਡਿਆਈ ਗੁਰੂ ਦੀ ਕਿਰਪਾ ਦੇ ਨਾਲ ਫਿਰ ਜਿਹੋ ਜਿਹਾ ਗੁਰੂ ਹੈ। ਹੁਣ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸੇ ਨੇ ਇਸ ਪੰਥ ਨੂੰ ਸਾਰਾ ਕੁਝ ਸੌਂਪ ਦਿੱਤਾ, ਔਰ ਸਤਿਗੁਰੂ ਜੀ ਨੇ ਕਲਗੀ ਜਦੋਂ ਝੋਲੀ ਵਿੱਚ ਪਾ ਦਿੱਤੀ ਤੇ ਦੁਬਾਰਾ ਚਮਕੌਰ ਦੀ ਗੜੀ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਇਹ ਖਾਲਸਾ ਇੱਕ ਅਮਾਨਤ ਸੀ, ਤੇਰੇ ਵਿੱਚ ਮੇਰੇ ਵਿੱਚ ਕੋਈ ਫਰਕ ਨਹੀਂ, ਅੱਜ ਤੋਂ ਬਾਅਦ ਇਹ ਕਲਗੀ ਵੀ ਜਿਹੜੀ ਆ ਉਹ ਤੇਰੀ ਝੋਲੀ ਵਿੱਚ ਪਾ ਦਿੱਤੀ ਹੈ। ਇਹ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਹੁਣ ਜਿਹੋ ਜਿਹਾ ਪਰਮਾਤਮਾ ਹੈ, ਜਿਹੋ ਜਿਹਾ ਸਤਿਗੁਰੂ ਹੈ, ਉਹ ਜਿਹਾ ਸਿੱਖ ਦਾ ਜੀਵਨ ਬਣ ਜਾਂਦਾ ਹੈ।
ਨਾਨਕ ਨਾਮ ਮਿਲੇ ਵਡਿਆਈ, ਹਰ ਦਰ ਸੋਹਨ ਆਗੈ।
ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੀਸਰੀ ਜੋਤ ਦੇ ਵਿੱਚ ਆਣ ਕੇ ਬਚਨ ਕਰਦੇ ਆ, ਕੇਵਲ ਨਾਮ ਦੀ ਵਡਿਆਈ ਦੇ ਕਰਕੇ ਫਿਰ ਪਰਮਾਤਮਾ ਦਰ ਤੇ ਸੋਭਾ ਪਾਈ ਜਾ ਸਕਦੀ ਹੈ। ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੈ।
ਗੁਰਸਿੱਖਾਂ ਦੀ ਪ੍ਰੀਤ ਤੁਹਾਡੀ ਪ੍ਰੀਤ ਹੈ ਨਾ, ਤੁਹਾਡੀ ਪ੍ਰੀਤ ਗੁਰੂ ਸਾਹਿਬ ਜੀ ਦੇ ਇਸ ਦਰ ਤੇ ਤੁਹਾਨੂੰ ਖਿੱਚ ਕੇ ਲੈ ਕੇ ਆ ਰਹੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਜਾਣਾ ਹੈ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਾਣਾ ਹੈ, ਅਸੀਂ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਜਾਣਾ ਹੈ। ਇਹ ਗੁਰਸਿੱਖਾਂ ਦੇ ਅੰਦਰ ਫਿਰ ਇੱਕ ਪ੍ਰੀਤ ਪੈਦਾ ਹੋ ਜਾਂਦੀ ਹੈ, ਔਰ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ। ਪਰਮਾਤਮਾ ਵਾਹਿਗੁਰੂ ਗੁਰੂ ਨੂੰ ਪਰਮਾਤਮਾ ਰੂਪ ਜਾਣ ਕੇ ਫਿਰ ਸੱਚੀ ਪ੍ਰੀਤ ਗੁਰਸਿੱਖ ਜਿਹੜੇ ਨੇ ਉਹ ਆਪਣੇ ਗੁਰੂ ਨਾਲ ਕਰਦੇ ਨੇ ਤੇ ਗੁਰੂ ਦੇ ਕੋਲ ਹੀ ਸਿੱਖਿਆ ਪ੍ਰਾਪਤ ਕਰਦੇ ਨੇ।
ਹਰ ਨਾਮ ਵੜੰਜਹਿ ਰੰਗ ਸਿਉ ਲਾਹ, ਹਰ ਨਾਮ ਲੈ ਜਾਵੇ।
ਇਹਾ ਖਾਟ ਚਲੋ ਹਰ ਲਾਹ, ਆਗੇ ਬਸਨ ਸਹਿਲਾ। ਉਹ ਕਿਹੜਾ ਹੈ ਧਨ? ਉਹ ਵਣਜ ਫਿਰ ਸਿੱਖ ਜਿਹੜਾ ਹੈ ਨਾਮ ਧਨ ਦਾ ਜਿਹੜਾ ਉਹ ਵਣਜ ਕਰਦਾ ਹੈ, ਤੇ ਫਿਰ ਨਾਲ ਵੀ ਨਾਮ ਜਿਹੜਾ ਧਨ ਹੈ ਉਹ ਇਸ ਆਤਮਾ ਦੇ ਨਾਲ ਜਾਂਦਾ ਹੈ।
ਗੁਰਸਿੱਖਾਂ ਕੇ ਮੁਖ ਉਜਲੇ, ਹਰ ਦਰ ਕਹਿ ਭਾਵ ਹੈ।
ਹੁਣ ਮੈਂ ਪਹਿਲਾਂ ਵੀ ਬਚਨ ਕਰ ਦਿੱਤਾ ਕਿ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਮੰਨੇ ਪਾਵਹਿ ਮੋਖ ਦੁਆਰ, ਸਾਰੀਆਂ ਮੁਕਤੀਆਂ ਉਸ ਦਰਗਾਹ ਦੇ ਵਿੱਚ ਫਿਰ ਉਜਵਲਾ ਸੁੱਚਾ ਜੀਵਨ ਲੈ ਕੇ ਇਸ ਧਰਤੀ ਤੋਂ ਗੁਰਸਿੱਖ ਜਾਂਦਾ ਹੈ।
ਗੁਰ ਸਤਗੁਰ ਬੋਹਲ ਹਰ ਨਾਮ ਕਾ, ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੈ।
ਹੁਣ ਸਤਿਗੁਰੂ ਗੁਣਾਂ ਦਾ ਖਜ਼ਾਨਾ ਹੈ, ਇਹ ਤਾਂ ਗੁਣਾਂ ਦਾ ਭੰਡਾਰ ਹੈ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਨੇ, ਥਾਲ ਵਿੱਚ ਤੈਨੂੰ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ। ਇਹ ਬੋਲ ਹੈ, ਜਿਵੇਂ ਕਿਸਾਨ ਕਿੰਨੀ ਮਿਹਨਤ ਕਰਦਾ ਹੈ, ਕਿੰਨੀ ਸ਼ੱਦਤ ਦੇ ਨਾਲ 6 ਮਹੀਨੇ ਦੇ ਬਾਅਦ ਉਹ ਤੂੜੀ ਵੱਖਰੀ ਕਰ ਦਿੰਦਾ ਹੈ, ਬੋਲ ਦਾਣਿਆਂ ਦਾ ਵੱਖਰਾ ਕਰ ਦਿੰਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਜੀਵਨ ਦੇ ਵਿੱਚ ਅਸੀਂ ਨਾਮ ਧੰਨ ਬੋਲ ਜਿਹੜਾ ਗੁਰੂ ਸਾਹਿਬ ਜੀ ਨੇ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਉ। ਸਤਿਗੁਰੂ ਪੂਰਾ ਹੈ ਜਿਹੜਾ ਵੀ ਗੁਰੂ ਨਾਲ, ਗੁਰੂ ਦੇ ਸ਼ਬਦ ਦੇ ਨਾਲ ਆਪਣਾ ਜੀਵਨ ਜੋੜ ਲੈਂਦਾ, ਫਿਰ ਉਹ ਇਸ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ।
ਤਿੰਨਾ ਗੁਰ ਸਿੱਖਾਂ ਕਉ ਹਉ ਵਾਰਿਆ, ਜੋ ਬਹਿੰਦਿਆ ਉੱਠਦਿਆ ਹਰ ਨਾਮ ਧਿਆਵੈ।
ਉਠਤ ਬੈਠਤ ਸੋਭਤ ਨਾਮ, ਇਸ ਸਾਰੇ ਸ਼ਬਦ ਦਾ ਇਹੋ ਹੀ ਥੀਮ ਹੈ, ਇਹੋ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਇਹ ਸਾਨੂੰ ਪ੍ਰੇਰਨਾ ਹੈ, ਔਰ ਖਾਸ ਤੌਰ ਤੇ ਇਹ ਪੋਹ ਦੇ ਦਿਹਾੜਿਆਂ ਦੇ ਵਿੱਚ ਫਿਰ ਮੈਂ ਇੱਕ ਵਾਰੀ ਬੇਨਤੀ ਕਰ ਦਵਾਂ ਕਿ ਛੋਟੇ ਸਾਹਿਬਜ਼ਾਦਿਆਂ ਕੋਲ ਨਾਮ ਸੀ, ਨਾਮ ਦਾ ਧਨ ਸੀ, ਪ੍ਰੇਰਨਾ ਦਾਦੀ ਮਾਂ, ਜਗਤ ਮਾਂ, ਸ਼ਹੀਦ ਮਾਂ, ਮਾਤਾ ਗੁਜਰ ਕੌਰ ਸੀ, ਉਹਨਾਂ ਕੋਲ ਐਡਾ ਵੱਡਾ ਵਿਰਸਾ ਸੀ, ਦਾਦਾ ਧਰਮ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਗਿਆ ਸੀ। ਸਿੱਖੋ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਜੇ, ਤੁਹਾਡੇ ਕੋਲ ਜਨਮ ਲੈਂਦਿਆਂ ਸਾਰ ਏਡਾ ਵੱਡਾ ਵਿਰਸਾ ਹੈ। ਆਈ ਪ੍ਰਾਊਡ ਟੂ ਬੀ ਏ ਸਿੱਖ। ਤੁਹਾਡੇ ਬੱਚੇ ਮਾਣ ਨਾ ਕਹਿਣ ਕਿ ਸਾਡੇ ਕੋਲ ਸਾਹਿਬਜ਼ਾਦਿਆਂ ਵਰਗੀਆਂ ਸ਼ਹਾਦਤਾਂ ਨੇ, ਸਾਨੂੰ ਉਸ ਤੇ ਮਾਣ ਹੈ। ਸਾਡੇ ਕੋਲ ਸਤਿਗੁਰੂ ਐਸਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨੇ ਦੱਸੇ ਬਾਹਰਾ ਜੀ, ਉਹ ਸਾਡੇ ਕੋਲ ਐਸਾ ਖਜ਼ਾਨਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਸਾਡੇ ਬੱਚਿਆਂ ਨੂੰ ਇਹ ਦਿਹਾੜੇ ਨੇ ਜੋੜਨ ਦੇ, ਮੇਰੀ ਬੇਨਤੀ ਹੈ ਖਾਸ ਤੌਰ ਤੇ ਸਤਿਕਾਰਯੋਗ ਮਾਤਾਵਾਂ, ਸਤਿਕਾਰਯੋਗ ਦਾਦੀਆਂ ਨੂੰ, कि आ जड़ा एहसास करवाना ना, जदों भी तुसी नाम बाड़ी नाल जुड़ना है ते एहसास करना ये ठंडा बुरज है। सो सतगुरु गरीब नवाज कृपा करन रहमत करन, बलिहारी गुरे अपने दिहाड़ी सदवार, जिन मानस ते देवते किए करत न लागी वार, ऐसे गुर को बल बल जाइए आप मुक्त मोहितारे। सो सतगुरु श्री गुरु ग्रंथ साहिब महाराज जी का कोटन कोट धनवाद, और समुचे प्रबंध सचखंड श्री हरिमंदर साहब, श्रोमणी गुरद्वारा प्रबंधक कमेटी, और सिंह साहब ग्ञानी रघबीर सिंह जी मुख ग्रंथी सचखंड श्री हरिमंदर साहब, और नाल ही सारे सिंह साहबाना का बहुत बहुत धनवाद। असीस दियो, इसे तरह अपने दर घर की सेवा लेंदे रहो। आओ आखरिया पंक्तियां जड़िया वह पढ़ के समाप्ति करिए जी।
गुर सतगुर बोहल हर नाम का, वड भागी सिख गुण सांझ करावे, तिना गुर सिखा कौ हौ वारिया, जो बह दया उठ दया हर नाम त्यावै। वाहिगुरु जी का खालसा, वाहिगुरु जी की फतेह।